ਤੇਰੇ ਵਾਹਿਗੁਰੂ ਤੇਰਾ ਅੰਤ ਨ ਜਾਣਾ ਵਾਹਿਗੁਰੂ ਤੇਰਾ ਅੰਤ ਨ ਜਾਣਾ ਤੇਰੇ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਪੈ ਕਿਆ ਮਨ ਮੰਤ ਅੰਤ ਨ ਜਪੈ ਕੀਤਾ ਆਕਾਰ ਅੰਤ ਨ ਜਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਰਲਾਏ ਤਾਂ ਕਿ ਅੰਤ ਨ ਪਾਏ ਜਾਹੇ ਮੇਰੇ ਵਾਹਿਗੁਰੂ ਤੇਰਾ ਅੰਤ ਨ ਜਾਣਾ Oh,
ਨਦਰੀ ਕਰਮੀ ਦਾਤ ਮੇਰੇ ਵਾਹਿਗੁਰੂ ਤੇਰਾ ਅੰਤ ਨਾ ਜਾਣਾ
ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੇ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਆਪਣੇ ਸਮੇਂ 'ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ। ਜ਼ਿੰਦਗੀ ਉਹੀ ਹੈ ਜਿਹੜੀ ਗੁਰੂ ਚਰਨਾਂ ਵਿੱਚ ਲੱਗ ਜਾਏ, ਬਾਕੀ ਜੀਵਨ ਦੀ ਕਾਣੀ ਕੌਡੀ ਕੀਮਤ ਨਹੀਂ ਪੈਣੀ। ਸਾਈ ਘੜੀ ਸੁਲੱਖਣੀ ਸ਼ਹੁ ਨਾਲ ਵਿਹਾਵੈ, ਉਹੀ ਜ਼ਿੰਦਗੀ ਹੈ। ਪਰਮੇਸ਼ੁਰ ਦੇ ਚਰਨਾਂ ਨਾਲ ਜੁੜਨਾ ਜੀਵਨ ਹੈ, ਉਹਦੇ ਚਰਨਾਂ ਦੇ ਨਾਲੋਂ ਟੁੱਟਣਾ ਇਹ ਮੌਤ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਪਹਿਲੀ ਗੱਲ, ਅਸੀਂ ਗੁਰੂ ਘਰ ਆਉਣਾ ਹੀ ਨਹੀਂ। ਮੈਂ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਦਿਆਂ, ਜੇਕਰ ਤੁਸੀਂ ਮੇਰੇ ਵਰਗੇ ਗਰੀਬ ਅਤੇ ਮੇਰੇ ਵਰਗੇ ਕੂਕਰ 'ਤੇ ਨਾ ਜੇ ਤੁਹਾਨੂੰ ਤਰਸ ਆਉਂਦਾ ਨਾ, ਜੇਕਰ ਤਰਸ ਕਰੋ ਤਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੇਰੇ ਅੱਗੇ ਸਿਰ ਨਾ ਚੁਕਾਇਆ ਕਰੋ ਖਾਲਸਾ ਜੀ। ਵੀ ਮੈਂ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ। ਦੇਖੋ, ਸਤਸੰਗ ਰਾਜੇ ਦੇ ਸਾਹਮਣੇ ਕੋਈ ਚਪੜਾਸੀ ਨੂੰ ਮੱਥੇ ਟੇਕੀ ਜਾਏ, ਮਾਫ਼ ਕਰਨਾ, ਰਾਜੇ ਦੇ ਸਾਹਮਣੇ ਕੋਈ ਚਪੜਾਸੀ ਦਾ ਸਤਿਕਾਰ ਕਰਦੇ ਕਰੀ ਜਾਵੇ, ਰਾਜੇ ਨੂੰ ਇਗਨੋਰ ਕਰਦੇ, ਅੱਖੋਂ ਪਰੇ ਕਰਦੇ, ਅੱਖੋਂ ਓਹਲੇ ਕਰਦੇ, ਇਹ ਗੱਲ ਫਿਰ ਝਾਤੀ ਮਾਰ ਕੇ ਦੇਖ ਲਓ ਰਾਜੇ ਨੂੰ ਕਿੰਨੀ ਚੰਗੀ ਲੱਗਦੀ ਹੈ। ਆਪਾਂ ਬੈਠੇ ਕਿੱਥੇ ਹਾਂ? ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ,
ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ,
ਸੁਰਸ਼ਾਹਾਂ ਦੇ ਸ਼ਾਹੋ, ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ। ਪਾਸ ਬੈਠੀਆਂ ਸੋਹੀ ਹੈ, ਪਾਸ ਬੈਠੀਆਂ ਸੋਹੀ ਹੈ,
ਪਾਸ ਬੈਠੀਆਂ
ਸਾਹੋ, ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ,
ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵਸਾਹੋ, ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਖਾਲਸਾ ਦੀ ਸੰਗਤ ਮਹਾਂਪੁਰਸ਼ਾਂ ਦੀ। ਮਹਾਂਪੁਰਸ਼ਾਂ ਦੀ ਸੰਗਤ ਕਿਉਂ ਜ਼ਰੂਰੀ ਹੈ? ਮਹਾਤਮਾ ਦੀ ਸੰਗਤ ਇਹਨੂੰ ਰੱਬ ਨਾਲ ਜੁੜਦੀ ਹੈ, ਰੱਬ ਨਾਲ ਜੁੜਿਆ ਹੀ ਕਿਸੇ ਨੂੰ ਜੋੜ ਸਕਦਾ। ਸੁੱਤੇ ਨੂੰ ਸੁੱਤਾ ਨਹੀਂ ਜਗਾ ਸਕਦਾ, ਕਿਸੇ ਨੂੰ ਜਗਾਉਣ ਵਾਸਤੇ ਪਹਿਲਾਂ ਆਪ ਜਾਗਣਾ ਪੈਂਦਾ। ਜਿਹੜਾ ਆਪ ਸੁੱਤਾ ਦੂਜੇ ਨੂੰ ਕਿੱਥੇ ਜਗਾ ਦੇਗਾ। ਪਹਿਲਾਂ ਸਾਧ ਸੰਗ ਆਪ ਜਾਗਣਾ ਪੈਂਦਾ ਹੈ। ਸਾਧ ਸੰਗ ਜਿਹੜਾ ਆਪ ਜਾਗਦਾ ਉਹੀ ਸੁੱਤੇ ਨੂੰ ਜਗਾ ਸਕਦਾ, ਕਦੀ ਸੁੱਤੇ ਨੂੰ ਸੁੱਤਾ ਨਹੀਂ ਜਗਾ ਸਕਿਆ ਕਰਦਾ। ਸਤਿਪੁਰਸ਼ ਗੁਰੂ ਕੀ ਸੰਗਤ ਜੀਵਾਂ ਨੂੰ ਵਹਿਰੂ ਦੇ ਚਰਨਾਂ ਨਾਲ ਜੋੜਦੇ ਹਨ। ਛੋਟੇ ਹੁੰਦੇ ਸਾਧ ਸੰਗ ਕਈ ਕਈ ਚਿੱਠੀਆਂ ਲਿਖਿਆ ਕਰਦੇ ਸਨ। ਮੈਂ ਬੇਨਤੀ ਕਰਦੇ ਹਾਂ, ਫਿਰ ਮੈਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਂਝ ਤਾਂ ਭਾਵੇਂ ਕੋਈ ਗਲਤੀਆਂ ਮਾਫ਼ ਹੋ ਜਾਣ, ਜਿਹੜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੁੱਤਾਂ ਨੂੰ ਮੱਥੇ ਟੇਕਦੇ ਨੇ ਇਹ ਨਹੀਂ ਮਾਫ਼ ਹੋਣੀਆਂ ਸਾਧ ਸੰਗ। ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਸਾਧ ਸੰਗ ਮੈਂ ਕੀਰਤਨ ਬੰਦ ਕਰ ਦੂੰਗਾ ਜੇਕਰ ਕਿਸੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ। ਜਿੰਨਾ ਮਰਜ਼ੀ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਟੇਕੋ। ਮਹਾਰਾਜ ਤਾਂ ਐਸਾ ਦੱਸਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਨੇ, ਨਮਸਕਾਰ ਗੁਰਦੇਵ ਕੋ ਮੇਰੀ, ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਦੜਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ। ਇੱਧਰ ਸੁਖਮਨੀ ਸਾਹਿਬ ਦੇ ਸ਼ੁਰੂ 'ਚ ਗੁਰੂ ਜੀ ਫਰਮਾਉਂਦੇ ਨੇ,
ਆਦਿ ਸੱਚ ਤੇ ਜੁਗਾਦ ਜਿਹੜਾ ਸੱਚ ਹੈ ਉਹਨੂੰ ਨਮਸਕਾਰ ਕਰੀਏ। ਸੱਚ ਤੇ ਜੁਗਾਦ ਜਿਹੜਾ ਸੱਚ ਹੈ ਉਹਨੂੰ ਨਮਸਕਾਰ ਕਰੀਏ। ਸੱਚ ਤੇ ਜੁਗਾਦ ਜਿਹੜਾ ਉਹਨੂੰ ਨਮਸਕਾਰ ਕਰੀਏ। ਵਾਹ 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 ਉਹ ਸਤਿਕਾਰ ਕਰੀਏ ਸੱਚ ਤੇ ਜੁਗਾਲ ਜਿਹੜਾ ਸੱਚ ਹੈ ਉਹਨੂੰ ਨਮਸਕਾਰ ਕਰੀਏ
ਗੁਰੂ ਨਵੇਂ ਸਤਿਗੁਰੇ ਨਵੇਂ ਸ਼੍ਰੀ ਗੁਰਦੇਵ ਨਵੇਂ ਅੱਗੇ ਗੁਰੂ ਜੀ ਫਿਰ ਕਹਿੰਦੇ ਨੇ
ਸਿਮਰੋ ਸਿਮਰ ਸਿਮਰ ਸੁਖ ਪਾਵਤ ਸਿਮਰੋ ਸਿਮਰ ਪਿਆਰੇ
ਦੇਖਦੇ ਹੁੰਦੇ ਸੀ ਉਦੋਂ ਤਾਂ ਅਨਪੜ੍ਹਤਾ ਜ਼ਿਆਦਾ ਸੀ ਅੱਜ ਕੱਲ੍ਹ ਤਾਂ ਐਜੂਕੇਸ਼ਨ ਦਾ ਜ਼ਮਾਨਾ ਦਸ ਛੇਵੀਂ ਸੱਤਵੀਂ 'ਚ ਪੜ੍ਹਦਾ ਹੁੰਦਾ ਸੀ ਇੱਕ ਪ੍ਰਮਾਣ ਦੇ ਜ਼ਰੀਏ ਦ੍ਰਿਸ਼ਟਾਂਤ ਦੇ ਜ਼ਰੀਏ ਸਮਝ ਆ ਜਾਏਗਾ ਗੁਰੂ ਕੀ ਸੰਗਤ ਬਹੁਤਾਇਤ ਪਿੰਡਾਂ ਦੇ ਲੋਕ ਜਿਹੜੇ ਨੇ ਮਿਲਟਰੀ ਮੈਨ ਨੇ ਗਲੀ ਮੁਹੱਲੇ ਦੀਆਂ ਜਿਹੜੀਆਂ ਬੀਬੀਆਂ ਸਨ ਜ਼ਿਆਦਾਤਰ ਫੌਜੀਆਂ ਦੇ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੀਆਂ ਉਹ ਚਿੱਠੀਆਂ ਲਿਖਵਾਉਣ ਵਾਸਤੇ ਆ ਜਾਂਦੀਆਂ ਸਨ ਜਾਂ ਚਿੱਠੀਆਂ ਪੜ੍ਹਾਉਣ ਵਾਸਤੇ ਆ ਜਾਂਦੀਆਂ ਦਾਸ ਨੂੰ ਯਾਦ ਹੈ ਕਿ ਦਾਸ ਸੌ ਸੌ ਚਿੱਠੀ ਰੋਜ਼ ਦੀ ਲਿਖਦਾ ਹੁੰਦਾ ਛੋਟੀ ਜਿਹੀ ਮੇਰੀ ਉਮਰ ਹੁੰਦੀ ਚਿੱਠੀ ਕਿਹਦੀ ਪਤੀ ਦੀ ਪਤੀ ਵਰਤਾ ਚ ਔਰਤ ਚਿੱਠੀ ਕਿਹਨੂੰ ਲਿਖਾ ਰਹੀ ਹੈ ਪਤੀ ਨੂੰ ਚਿੱਠੀ ਲਿਖਵਾ ਰਹੀ ਹੈ ਹੁਣ ਸਾਧ ਸੰਗਤ ਪਤੀ ਹੋਰ ਹੈ ਚਿੱਠੀ ਹੋਰ ਹੈ ਚਿੱਠੀ ਲਿਖਣ ਵਾਲਾ ਹੋਰ ਹੈ ਮਾਫ਼ ਕਰਨਾ ਚਿੱਠੀ ਕਿਹਦੀ? ਪਤੀ ਦੀ। ਲਿਖਵਾ ਕੌਣ ਰਹੀ? ਪਤੀਵਰਤਾ ਔਰਤ। ਜਾਂ ਚਿੱਠੀ ਆਈ ਹੈ ਪਤੀ ਦੀ, ਪੜ੍ਹ ਕੌਣ ਰਿਹਾ? ਚਿੱਠੀ ਪੜ੍ਹਨ ਵਾਲਾ ਕੋਈ ਹੋਰ ਹੈ, ਚਿੱਠੀ ਭੇਜਣ ਵਾਲਾ ਕੋਈ ਹੋਰ ਹੈ। ਹੁਣ ਉਹ ਪਤੀਵਰਤਾ ਔਰਤ ਜੇਕਰ ਚਿੱਠੀ ਪੜ੍ਹਨ ਵਾਲੇ ਨੂੰ ਆਪਣਾ ਪਤੀ ਮੰਨ ਲਵੇ, ਕਿੱਡੀ ਕੁ ਵੱਡੀ ਅਕਲਮੰਦੀ ਹੋਵੇਗੀ? ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਕਾਲ ਪੁਰਖ ਦੀ ਚਿੱਠੀ ਹੈ। ਜਿੰਨੇ ਵੀ ਕੀਰਤਨੀਏ ਨੇ, ਪਾਠ ਕਰਨ ਵਾਲੇ ਨੇ, ਇਹਨਾਂ ਦਾ ਅਸੀਂ ਸਤਿਕਾਰ ਜ਼ਰੂਰ ਕਰਨਾ, ਪਰ ਇਹ ਥੋੜ੍ਹੀ ਹੈ ਕਿ ਆਪਾਂ ਹੁਣ ਇਹਨਾਂ ਨੂੰ ਸਤਿਸੰਗ ਜੀ ਰਾਬੀ ਮਨ ਬੱਕੇ ਬਹਿ ਜਾਈਏ, ਖਾਲਸਾ ਜੀ, ਇਹ ਗੱਲ ਗਲਤ ਹੈ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਤਿਸੰਗ ਜੀ ਸਤਿਕਾਰ ਕਰੋ, ਵੱਧ ਤੋਂ ਵੱਧ ਕੀਰਤਨ ਕਰਨ ਵਾਲਿਆਂ ਦਾ, ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ ਕਰੋ। ਜੀ ਆਇਆਂ ਨੂੰ ਆਖੋ, ਪਰ ਜਿੱਥੇ ਸਵਾਲ ਹੈ ਨਾ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਦੁਨੀਆ ਦੇ ਗੁਰੂ ਹਨ। ਕਹੋ ਵਾਹਿਗੁਰੂ, ਸਾਰੀ ਦੁਨੀਆ ਦੇ ਗੁਰੂਆਂ ਨੇ। ਵੱਖਰੀ ਗੱਲ ਹੈ ਕਿ ਅਸੀਂ ਸਮੁੰਦਰ ਨੂੰ ਕੁਝੇ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ, ਜਦ ਸਾਡੀ ਅਰਦਾਸ ਹੀ ਸਰਬੱਤ ਦੇ ਭਲੇ ਦੀ ਹੈ। ਜਦ ਅਰਦਾਸ ਹੀ ਸਰਬੱਤ ਦੇ ਭਲੇ ਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ ਜਦ ਰੋਜ਼ ਅਸੀਂ ਅਰਦਾਸ ਕਰਦੇ ਹਾਂ, ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ। ਮਾਫ਼ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਦੁਨੀਆ ਦੇ ਪਿਤਾ ਹਨ। ਜਦ ਰੋਜ਼ ਬਾਣੀ ਪੜ੍ਹਦੇ ਹਾਂ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਕਿੱਡੀ ਵੱਡੀ ਗੱਲ ਹੈ। ਹੇ ਸਤਿਗੁਰ ਸੱਚੇ ਪਾਤਸ਼ਾਹ, ਤੂੰ ਸਾਰਿਆਂ ਦਾ ਸਾਂਝਾ ਬਾਪੂ ਹੈ, ਸਾਰਿਆਂ ਦਾ ਬਾਪੂ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ। ਹੈਂ, ਜਦ ਆਪਾਂ ਰੋਜ਼ ਸਾਸ ਇਹ ਬਾਣੀ ਪੜ੍ਹਦੇ ਹਾਂ, ਇਹੋ ਜਿਹੀ ਧਾਰਨਾ ਲੈ ਕੇ ਆਉਂਦਿਆਂ ਗੁਰੂ ਘਰ ਵਿੱਚ, ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਖਾਲਸਾ ਜੀ, ਕੋਈ ਸਮਾਂ ਆਊਗਾ, ਕਹੋ ਵਾਹਿਗੁਰੂ, ਕੋਈ ਸਮਾਂ ਆਊਗਾ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਖਾਲਸਾ ਜੀ, ਸਾਰੇ ਸੰਸਾਰ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦਾ ਹੀ ਬੋਲਬਾਲਾ ਹੋਊਗਾ। ਇਹ ਵੱਖਰੀ ਗੱਲ ਹੈ, ਹਰ ਮਤ ਦਾ ਇਹਦੇ ਵਿੱਚ ਜ਼ਿਕਰ ਕੀਤਾ। ਇੱਕ ਸੁਖਮਨੀ ਸਾਹਿਬ ਦੀ ਬਾਣੀ ਜੇ ਅੱਖਾਂ ਖੋਲ੍ਹ ਕੇ ਪੜ੍ਹੀਏ ਨਾ, ਇਹਦੇ ਵਿੱਚ ਚਾਰ ਵੇਦ, 18 ਪੁਰਾਣ, 27 ਸਿਮਰਤ, 27 ਸਿਮਰਤੀਆਂ, 6 ਸ਼ਸਤਰ, ਦੁਨੀਆ ਭਰ ਦੇ ਵੇਦਾਂ ਸ਼ਸਤਰਾਂ ਦਾ ਨਿਚੋੜ, ਜਿੰਨੇ ਵੀ ਆ ਬਾਈਬਲ ਅੰਜੀਲ ਪੁਰਾਣ ਕੁਰਾਨ ਨੇ ਨਾ, ਇਹਨਾਂ ਸਾਰੇ ਗ੍ਰੰਥਾਂ ਦਾ ਨਿਚੋੜ ਇੱਕ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੈ। ਬਾਣੀ ਵਿੱਚ ਇੱਕ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਹ ਜਿੰਨੇ ਵੀ ਵੇਦ ਸ਼ਸਤਰ ਨੇ ਨਾ, ਇਹਦਾ ਨਿਚੋੜ ਇੱਕ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੈ। 14,000 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਆਉਂਦਾ। ਕਹੋ ਵਾਹਿਗੁਰੂ, ਪਤਾ ਨਹੀਂ, ਮਾਫ਼ ਕਰਨਾ ਖਾਲਸਾ ਜੀ, ਬੇਅੰਤ ਵਾਰ ਜੇ ਕਿਸੇ ਦਿਨ ਗਿਣਤੀ ਕਰਕੇ ਵਿਚਾਰ ਕਰਕੇ ਦੱਸਾਂਗੇ ਕਿੰਨੀ ਵਾਰੀ ਅੱਲਾ ਸ਼ਬਦ ਆਉਂਦਾ, ਕਿੰਨੀ ਵਾਰੀ ਖੁਦਾ ਸ਼ਬਦ ਆਉਂਦਾ, ਖੁਦਾ ਸ਼ਬਦ। ਮਾਫ਼ ਕਰਨਾ, ਬੇਅੰਤ ਵਾਰੀ ਹਰੀ ਸ਼ਬਦ ਆਉਂਦਾ, ਬੇਅੰਤ ਵਾਰ ਹਰ ਸ਼ਬਦ ਆਉਂਦਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕਿ ਕੀਮਤ ਕਹਿਣ ਨਾ ਜਾਈ। ਸਾਧ ਸੰਗਤ ਜੀ, ਗੁਰੂਆਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਵੇਂ ਸਮੁੰਦਰ ਦੇ ਵਿੱਚ 999 ਨਦੀ ਪੈਂਦੀ ਤਾਂ ਜਾ ਕੇ ਸਮੁੰਦਰ ਬਣਦਾ, ਤਾਂ ਜਾ ਕੇ 999 ਨਦੀ ਜਿਵੇਂ ਸਮੁੰਦਰ ਦੇ ਵਿੱਚ ਡਿੱਗਦੀ ਜਾ ਕੇ ਪੈਂਦੀ ਜਾ ਕੇ ਤਾਂ ਜਾ ਕੇ ਸਮੁੰਦਰ ਬਣਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਝਾਤੀ ਮਾਰ ਕੇ ਦੇਖ ਲਓ, ਬੇਅੰਤ ਸੰਤਾਂ ਭਗਤਾਂ ਦੀ ਬਾਣੀ ਦਰਜ ਹੈ। ਸਾਧ ਸੰਗਤ ਜੀ, ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੱਢਦੀ ਹੈ ਨਾ, ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੱਢਦੀ ਹੈ ਬਾਣੀ ਦਾ, ਇੱਕ ਅੱਖਰ ਕੱਢਦੀ ਹੈ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਅਧੂਰੇ ਹੋ ਜਾਂਦੇ ਨੇ। ਕਹੋ ਵਾਹਿਗੁਰੂ, ਜਿਵੇਂ ਮਾਫ਼ ਕਰਨਾ ਖਾਲਸਾ ਜੀ, ਇਹ ਤਾਂ ਉਹਨਾਂ ਲੋਕਾਂ ਦਾ ਮਾਫ਼ ਕਰਨਾ, ਉਹਨਾਂ ਲੋਕਾਂ ਦੀਆਂ ਗੱਲਾਂ ਨੇ ਜਿਹੜੇ ਗੁਰੂ ਕੀ ਸੰਗਤ ਕਿਤਾਬੀ ਗਿਆਨ ਹੈ ਜਿਹੜਾ ਪਾਣੀ ਦੇ ਵਿੱਚ ਮਧਾਣੀ ਦੀ ਨਹੀਂ ਹੈ, ਜਿਵੇਂ ਪਾਣੀ 'ਚ ਮਧਾਣੀ ਪਾ ਦਈਏ। ਹੁਣ ਕਈ ਜਿਹੜੇ ਕਿਤਾਬੀ ਕੀੜੇ ਨੇ, ਇੰਜ ਨਹੀਂ ਇੰਜ ਇੰਜ ਨਹੀਂ ਇੰਜ ਇੰਜ ਨਹੀਂ ਇੰਜ ਕਰੀ ਜਾਂਦੇ ਨੇ। ਸਰਬ ਕਲਾ ਸਮਰੱਥ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਦੋਂ ਜਹਾਜ਼ ਤਿਆਰ ਕੀਤਾ ਗਿਆ ਨਾ, ਸੰਤਾਂ ਭਗਤਾਂ ਦੀ ਬਾਣੀ ਨੂੰ ਆਪਣੀ ਬਾਣੀ ਦੇ ਬਰਾਬਰ ਬਰਾਬਰਤਾ ਬਖਸ਼ੀ, ਬਰਾਬਰਤਾ ਬਖਸ਼ੀ ਖਾਲਸਾ ਜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਣੀ ਉਹਨਾਂ ਸੰਤਾਂ ਭਗਤਾਂ ਦੀ ਦਰਜ ਹੈ। ਅਤੇ ਹੁਣ ਖਾਲਸਾ ਜੀ ਰੱਬ ਨੂੰ ਮਿਲੇ ਹੋਏ ਤੁਸੀਂ ਐਵੇਂ ਨਹੀਂ ਕਿਹਾ, ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੇ ਤੇਤਾ ਬਖਿਆਨਾ। ਖਾਲਸਾ ਜੀ ਮਾਫ ਕਰਨਾ, ਸੱਤ ਪੁਰਸ਼ਾਂ ਦੀ ਮਹਿਮਾ ਜਿਹੜੀ ਕਹਿੰਦੇ ਵੇਦ ਵੀ ਨਹੀਂ ਜਾਣ ਸਕਦੇ। ਜਦੋਂ ਵਰਮਾ ਜੀ ਨੇ ਚਾਰ ਵੇਦ ਉਚਾਰਨ ਕੀਤੇ ਨਾ, ਚਾਰ ਵੇਦ ਰਚੇ ਗਏ। ਜਦੋਂ ਉਹ ਚਾਰ ਵੇਦ ਲਿਖੇ ਗਏ ਨਾ, ਚਾਰ ਵੇਦ ਲਿਖਦੇ 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 ਕਹਿੰਦੇ ਨੇ ਬੇਅੰਤ ਸ਼ਾਹੀ ਬਚ ਗਈ। ਜਦ ਸ਼ਾਹੀ ਵੱਜ ਗਈ ਤਾਂ ਮਾਫ ਕਰਨਾ ਜੀ ਵਰਮਾ ਜੀ, ਜਦ ਖਾਲਸਾ ਜੀ ਉਹ ਜਿਹੜੀ ਸ਼ਾਹੀ ਵੱਜ ਗਈ ਨਾ ਵੇਦਾਂ ਨੂੰ ਲਿਖਦੇ ਲਿਖਦੇ, ਤਾਂ ਸਾਧ ਸੰਗਤ ਜੀ ਉਸ ਮੌਕੇ ਵਰਮਾ ਜੀ ਦੇ ਸੇਵਕ ਲੱਗੇ ਕਰਨ, ਵਰਮਾ ਜੀ ਨੂੰ ਲੱਗੇ ਕਰਨ ਮਹਾਰਾਜ ਆ ਸ਼ਾਹੀ ਵੱਜ ਗਈ, ਆ ਸ਼ਾਹੀ ਇਹ ਸ਼ਾਹੀ ਦਾ ਕੀ ਕਰੀਏ, ਇਹ ਸ਼ਾਹੀ ਦਾ ਕੀ ਕਰੀਏ, ਸ਼ਾਹੀ ਕਿੱਥੇ ਸੱਟੀਏ। ਵਰਮਾ ਜੀ ਲੱਗੇ ਕਹਿਣ, ਸ਼ਾਹੀ ਨੂੰ ਸੱਟੋ ਨਾ, ਕਹੋ ਵਾਹਿਗੁਰੂ ਚਾਰ ਵੇਦ ਵਰਮੇ ਕੋ ਦੀਏ। ਚਾਰ ਵੇਦ ਨੇ ਜਿਹੜੇ ਵਰਮਾ ਜਿਹਦੇ ਜ਼ਰੀਏ ਫਿਰ ਸੰਸਾਰ ਦੀ ਰਚਨਾ ਕੀਤੀ, ਵਰਮਾ ਜੀ ਨੇ ਕਹੋ ਵਾਹਿਗੁਰੂ ਮਾਫ ਕਰਨਾ। ਸਾਧ ਸੰਗਤ ਹੁਣ ਧਿਆਨ ਦੇਣ ਵਾਲੀ ਗੱਲ ਹੈ, ਗੁਰੂ ਕੀ ਸੰਗਤ ਜਦੋਂ ਸ਼ਾਹੀ ਬਚ ਗਈ ਤਾਂ ਸੇਵਕ ਲੱਗੇ ਕਹਿਣ ਮਹਾਰਾਜ ਸ਼ਾਹੀ ਦਾ ਕੀ ਕਰੀਏ ਹੁਣ, ਵਰਮਾ ਜੀ ਲੱਗੇ ਕਹਿਣ ਹੁਣ ਇੰਜ ਕਰੋ ਸ਼ਾਹੀ ਨੂੰ ਸੱਟੋ ਨਾ, ਇਹ ਜਿਹੜੀ ਸ਼ਾਹੀ ਹੈ ਸੰਤਾਂ ਦੇ ਮੂੰਹ 'ਚ ਪਾ ਦਿਉ, ਜਿਹੜੀ ਗੱਲ ਨਾ ਵੇਦਾਂ ਤੋਂ ਰਹਿ ਗਈ ਹੈ ਉਹ ਗੱਲ ਸੰਤਾਂ ਦੇ ਅੰਦਰੋਂ ਨਿਕਲਿਆ ਕਰੇਗੀ। ਖਾਲਸਾ ਜੀ ਇਹ ਮਾਫ ਕਰਨਾ, ਕਮਾਈਆਂ ਵਾਲੇ ਮਹਾਂਪੁਰਖ, ਬੜੇ ਬੜੇ ਕਮਾਈਆਂ ਵਾਲੇ ਮਹਾਂਪੁਰਖ ਨੇ ਖਾਲਸਾ ਜੀ, ਵਰਮਾ ਵਰਗੇ, ਵਰਮਾ ਵਰਗੇ ਜਿਹਦੇ ਬਾਰੇ ਗੁਰੂ ਸਾਹਿਬ ਦੱਸਦੇ ਨੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਇਸ ਫਿਲਾਸਫੀ ਦਾ, ਐਵੇਂ ਸਾਸ ਓਮ, ਆਪਾਂ ਓਮ ਕਹਿ ਦਿੰਦੇ ਹਾਂ, ਗੁਰੂ ਨਾਨਕ ਨੇ ਏਕ ਓਂਕਾਰ ਕਿਹਾ, ਇਹਦੇ 'ਚ ਫਰਕ ਕੀ, ਜਰਾ ਆਪਾਂ ਜਰਾ ਵਿਚਾਰ ਕਰਨਾ ਨਾ, ਜਰਾ ਧਿਆਨ ਦੇਣਾ। ਖਾਲਸਾ ਜੀ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ, ਆਪਾਂ ਜੁੜਨਾ ਕਿਹਦੇ ਨਾਲ ਹੈ, ਓਮ। ਹਿੰਦੂ ਮਤ ਦੇ ਭਰਾ ਜਾਣਦੇ ਨੇ, ਸਾਡੇ ਗੁਰੂਆਂ ਦੇ 10 ਜਾਮੇ ਹਿੰਦੂਆਂ ਦੇ ਘਰੇ ਹੋਏ, ਕਹੋ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਮੈਨੂੰ ਪਿਛਲੇ ਦਿਨੀ ਕਿਸੇ ਨੇ ਸਵਾਲ ਕਰ ਦਿੱਤਾ, ਸੰਤ ਜੀ ਤੁਸੀਂ ਹਿੰਦੂ ਮਤ ਦੀ ਨਿਰਾਦਰੀ ਕਰਦੇ। ਦਾਸ ਨੇ ਕਿਹਾ, ਪ੍ਰੇਮੀਓ ਅਸੀਂ ਤਾਂ ਮੰਨਦੇ ਹਿੰਦੂਆਂ ਨੂੰ, ਕਹੋ ਵਾਹਿਗੁਰੂ, ਅਸੀਂ ਤਾਂ ਮੰਨਦੇ ਹੀ ਹਿੰਦੂਆਂ ਨੂੰ ਆ। ਉਹ ਲੱਗੇ ਕਹਿਣ, ਉਹ ਕਿਵੇਂ ਵਿਚਾਰ ਚੱਲ ਪਈ, ਸਾਡੇ 10 ਗੁਰੂਆਂ ਦੇ 10 ਜਾਮੇ ਨਾ, 3 ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸਾਰੇ ਸਿੱਖਾਂ ਨੂੰ, ਇੱਕ ਨੂੰ ਨਹੀਂ ਦੋ ਨੂੰ ਨਹੀਂ, ਸਾਧ ਸੰਗਤ ਸਾਰਿਆਂ ਨੂੰ ਉਪਦੇਸ਼ ਦਿੱਤਾ, ਹੁਕਮ ਦਿੱਤਾ ਹੈ ਮਾਫ ਕਰਨਾ। ਮੈਂ ਅਰਜ਼ ਕਰ ਰਿਹਾ, ਗੁਰੂ ਕੀ ਸੰਗਤ ਦਾਸ ਨੇ ਜਵਾਬ ਦਿੱਤਾ, ਧਿਆਨ ਦੇਣਾ, 10 ਜਾਮੇ ਹਿੰਦੂਆਂ ਦੇ ਘਰੇ ਹੋਏ, ਪਰ ਧਿਆਨ ਦੇਣਾ ਬੜੀ ਵੇਖਣ ਵਾਲੀ ਗੱਲ ਸੀ, ਮਾਫ ਕਰਨਾ ਅਵਤਾਰ ਤਾਂ ਧਾਰਨ ਕੀਤਾ ਹਿੰਦੂਆਂ ਦੇ ਘਰੇ, ਪਰ ਪ੍ਰਚਾਰ ਸਿੱਖੀ ਦਾ ਕੋਈ ਕੀਤਾ, ਕੋਈ ਜਵਾਬ ਦੇ ਸਕਦਾ, ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਪਰ ਅਵਤਾਰ ਤਾਂ ਧਾਰਨ ਕੀਤੇ ਹਿੰਦੂਆਂ ਦੇ ਘਰੇ, ਹਿੰਦੂਆਂ ਦੇ ਘਰੇ ਤੇ, ਕਹੋ ਵਾਹਿਗੁਰੂ, ਹਿੰਦੂਆਂ ਦੇ ਘਰੇ ਨਹੀਂ ਤੇ ਬੋਲਦੇ ਨੀ ਬਾਈ, ਅਵਤਾਰ ਤਾਂ ਧਾਰਨ ਕੀਤਾ ਹਿੰਦੂਆਂ ਦੇ ਘਰੇ, ਇਹ ਗੱਲ ਕਿਸੇ ਭਾਗਾਂ ਵਾਲੇ ਦੇ ਖਿਆਲ 'ਚ ਆ। ਪਰ ਇੱਕ ਮੇਰੀ ਗੱਲ ਨੋਟ ਕਰਨਾ, ਜਿਸ ਦਿਨ ਇਸ ਗੱਲ ਦੀ ਸਮਝ ਹਿੰਦੂ ਜਗਤ ਨੂੰ ਲੱਗ ਗਈ ਨਾ, ਉਸ ਦਿਨ ਸਾਰਾ ਹਿੰਦੁਸਤਾਨ ਅੰਮ੍ਰਿਤਧਾਰੀ ਹੋਊਗਾ, ਕਹੋ ਵਾਹਿਗੁਰੂ। ਲੋਕ ਤਾਂ ਕੁਝ ਗੱਲਾਂ ਇੱਧਰ ਦੀਆਂ ਕਰਦੇ ਨੇ, ਕੁਝ ਉੱਧਰ ਦੀਆਂ ਕਰਦੇ ਨੇ, ਪਰ ਦਾਸ ਨੂੰ ਇੱਧਰ ਉੱਧਰ ਦੀਆਂ ਨਹੀਂ ਆਉਂਦੀਆਂ, ਆਪਾਂ ਜੁੜਨਾ ਇੱਕ ਦੇ ਨਾਲ। ਹੁਣ ਸਵਾਲ ਹੈ ਆਉਣ, ਬੜੀ ਵੱਡੀ ਗੱਲ ਹੈ, ਹੁਣ ਜਾਮੇ ਤਾਂ ਅਵਤਾਰ ਤਾਂ ਧਾਰਨ ਕੀਤਾ ਹਿੰਦੂਆਂ ਦੇ ਘਰੇ, ਖਾਲਸਾ ਜੀ ਪ੍ਰਚਾਰ ਕੀਤਾ ਸਿੱਖੀ ਦਾ ਕਿਉਂ? ਸਾਡੇ ਗੁਰੂਆਂ ਨੇ ਹਿੰਦੂ ਮਤ ਵਿੱਚ ਮਾਫ ਕਰਨਾ, ਹਿੰਦੂਆਂ ਦੇ ਘਰੇ ਅਵਤਾਰ ਧਾਰਨ ਕਰਕੇ ਨਾ, ਜਿਹੜੀਆਂ ਕਮੀਆਂ ਹਿੰਦੂ ਧਰਮ ਵਿੱਚ ਸਨ ਉਹਨਾਂ ਕਮੀਆਂ ਦਾ ਖੰਡਨ ਮੰਡਣ ਕਰਕੇ ਖਾਲਸਾ ਜੀ ਸਿੱਖ ਮਤ ਚਲਾਇਆ, ਕਹੋ ਹੈ। ਉਸ ਧਰਮ ਵਿੱਚ ਜਿਹੜੀਆਂ ਕਮੀਆਂ ਆ ਗਈਆਂ ਸਨ, ਬੁਰਾਈਆਂ ਆ ਗਈਆਂ ਸਨ, ਉਹਨਾਂ ਬੁਰਾਈਆਂ ਨੂੰ ਦੂਰ ਕਰਕੇ, ਕਹੋ ਵਾਹਿਗੁਰੂ,
ਮਾਫ ਕਰਨਾ ਗੁਰੂ ਕੀ ਸੰਗਤ ਇੱਕ ਨਾਲ ਜੋੜਿਆ ਇੱਕ ਓਂਕਾਰ। ਜੇ ਸਾਡੇ ਕੋਲ ਸੂਰਜ ਦੀ ਲਾਈਟ ਹੋਵੇ ਤਾਂ ਸਾਨੂੰ ਦੀਵਾ ਜਗਾਉਣ ਦੀ ਲੋੜ ਹੈ? ਤੁਸੀਂ ਬੋਲਦੇ ਨਹੀਂ। ਜੇ ਸਾਡੇ ਕੋਲ ਸੂਰਜ ਹੋਵੇ ਤਾਂ ਸੂਰਜ ਦੀ ਲਾਈਟ ਹੋਵੇ ਤਾਂ ਸਾਨੂੰ ਬਲਬ ਦਾ ਕੋਈ ਟਿਊਬ ਜਲਾਉਣ ਦੀ ਲੋੜ ਹੈ? ਮਾਫ ਕਰਨਾ ਸਾਡੇ ਗੁਰੂਆਂ ਨੇ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਿਆ। ਅਕਾਲ ਪੁਰਖ ਦੀ ਪੂਜਾ ਦੇ ਵਿੱਚ ਸਾਰੇ ਦੇਵੀ ਦੇਵਤੇ ਆ ਜਾਂਦੇ ਨੇ। ਕਹੋ ਵਾਹਿਗੁਰੂ। ਇੱਕ ਨਾਲ ਜੋੜਿਆ ਇੱਕ ਨਾਲ ਖਾਲਤਾ ਜੀ, ਮਾਫ ਕਰਨਾ। ਤੇ ਜਿੱਥੇ ਆਹ ਗੱਲ ਕਹੀ ਨਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਮਾਫ ਕਰਨਾ ਤਿੰਨ ਚੇਲੇ ਕਿਹੜੇ ਨੇ? ਮਾਈ ਤੂੰ ਭਾਵ ਮਾਇਆ, ਆਪਣੀ ਮਾਇਆ ਦੇ ਜ਼ਰੀਏ ਪਰਮੇਸ਼ਰ ਨੇ ਸੰਸਾਰ ਨੂੰ ਰਚਿਆ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਮਾਫ ਕਰਨਾ ਖਾਲਸਾ ਜੀ, ਜਿਹੜਾ ਪਰਮੇਸ਼ਰ ਹੈ ਜਿਹਦੇ ਨਾਲ ਸਾਨੂੰ ਗੁਰੂ ਨਾਨਕ ਨੇ ਜੋੜਿਆ, ਜਿਹਦੇ ਨਾਲ ਸਾਨੂੰ ਦਸਾਂ ਗੁਰੂਆਂ ਨੇ ਜੋੜਿਆ, ਜਿਹਦੇ ਨਾਲ ਸਾਨੂੰ ਭਗਤਾਂ ਨੇ ਜੋੜਿਆ। ਕਹੋ ਵਾਹਿਗੁਰੂ। ਇਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥਾਂ ਦੀ ਬਾਣੀ 'ਚ ਇਸ ਕਰਕੇ ਦਰਜ ਕੀਤੀ ਗਈ ਹੈ, ਇਹਨਾਂ ਭਗਤਾਂ ਦਾ ਸਿਧਾਂਤ ਖਾਲਸਾ ਜੀ, ਇਹਨਾਂ ਭਗਤਾਂ ਦਾ ਸਿਧਾਂਤ ਸਾਡੇ ਗੁਰੂਆਂ ਦੇ ਸਿਧਾਂਤ ਨਾਲ ਮਿਲਦਾ ਸੀ। ਕਹੋ ਵਾਹਿਗੁਰੂ। ਇਹਨਾਂ ਭਗਤਾਂ ਦਾ ਸਿਧਾਂਤ ਸਾਡੇ ਗੁਰੂਆਂ ਦੇ ਸਿਧਾਂਤ ਨਾਲ ਮਿਲਦਾ ਸੀ। ਖਾਲਸਾ ਜੀ ਸਿਧਾਂਤ ਇੱਕ ਸੀ, ਮਾਫ ਕਰਨਾ ਸਿਧਾਂਤ ਇੱਕ ਸੀ, ਨਿਸ਼ਾਨਾ ਇੱਕ ਸੀ, ਏਮ ਇੱਕ ਸੀ, ਉਦੇਸ਼ ਇੱਕ ਸੀ। ਮਾਫ ਕਰਨਾ ਖਾਲਸਾ ਜੀ, ਜਰਾ ਹੁਣ ਧਿਆਨ ਦੇਣ ਵਾਲੀ ਗੱਲ ਹੈ, ਧਿਆਨ ਦੇਣ ਵਾਲੀ ਗੱਲ ਹੈ। ਗੁਰੂ ਜੀ ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ ਬਰਮਾ ਜੀ ਸੰਸਾਰ ਦੀ ਰਚਨਾ ਕਰਦੇ ਨੇ, ਇੱਕ ਸੰਸਾਰੀ ਇੱਕ ਭੰਡਾਰੀ ਵਿਸ਼ਨੂੰ ਜੀ ਰੋਜੀ ਦਿੰਦੇ ਨੇ। ਹੁਣ ਜੋ ਸ਼ਿਵਜੀ ਜੀ ਨੇ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦਵਾਨ, ਸ਼ਿਵਜੀ ਜੀ ਸੰਸਾਰ ਦੀ ਲਹਿਤਾ ਜਾਨੀ ਵਿਨਾਸ਼ ਕਰਦੇ ਨੇ। ਪਰ ਵੇਖਣ ਵਾਲੀ ਗੱਲ ਹੈ ਕਿ ਉਹ ਵੇਖੇ। ਕਹੋ ਵਾਹਿਗੁਰੂ। ਜਿਹਦੇ ਨਾਲ ਅਸੀਂ ਜੁੜਨਾ ਉਹ ਤਿੰਨਾਂ ਤੋਂ ਪਰੇ ਹੈ। ਕਹੋ ਵਾਹਿਗੁਰੂ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਉਹ ਵੇਖਿਆ ਪਰਮੇਸ਼ਰ ਵੇਖ ਰਿਹਾ ਨਾ ਤਿੰਨਾਂ ਨੂੰ। ਓਮ ਦੇ ਅਰਥ ਨੇ ਬਰਮਾ ਵਿਸ਼ਨੂੰ ਸ਼ਿਵ ਜੀ ਓਮ। ਪਰ ਗੁਰੂ ਜੀ ਨੇ ਓਮ ਦੇਖੋ ਐਂ ਪੈਂਦਾ, ਤਿੰਨੇ ਤਿੰਨ ਦੀ ਤਰ੍ਹਾਂ ਓਮ ਪੈਂਦਾ। ਜਦ ਇੱਕ ਊੜਾ ਪਾਇਆ ਜਾਂਦਾ ਨਾ, ਇੱਕ ਓਂਕਾਰ ਬਣਾਇਆ ਜਾਂਦਾ, ਉਹ ਵੀ ਪਹਿਲਾਂ ਐਂ ਤਿੰਨ ਦੀ ਤਰ੍ਹਾਂ ਘੁਮਾਉਣਾ ਪੈਂਦਾ। ਹੁਣ ਉਹ ਕਹਿੰਦੇ ਨੇ ਓਮ। ਸਾਰਾ ਮਾਫ ਕਰਨਾ ਗੁਰੂ ਕੀ ਸੰਗਤ ਮਾਫ ਕਰਨਾ, ਅਸੀਂ ਓਮ ਓਮ ਨੂੰ ਓਮ ਓਮ ਨੂੰ ਮੰਨਦੇ ਹਿੰਦੂ ਮਤ ਸਾਰਾ। ਓਮ ਗੁਰੂ ਕੀ ਸੰਗਤ ਜਿਹਦੇ ਵਿੱਚ ਤਿੰਨੇ ਆ ਜਾਂਦੇ ਨੇ। ਪਰ ਗੁਰੂ ਜੀ ਨੇ ਇਹਨੂੰ ਛੱਡਿਆ ਨਹੀਂ। ਓਮ ਗੁਰੂ ਜੀ ਕਹਿੰਦੇ ਨੇ ਨਹੀਂ, ਇਹ ਤਿੰਨੇ ਠੀਕ ਨੇ, ਪਰ ਜਿਹੜਾ ਚੌਥਾ ਨਾ ਇੱਕ ਓਂਕਾਰ, ਉਹ ਇਹਨਾਂ ਤਿੰਨਾਂ ਤੋਂ ਪਰੇ ਆ, ਉਹਦਾ ਰੂਪ ਰੰਗ ਕੋਈ ਨਹੀਂ ਹੈ। ਕਹੋ ਵਾਹਿਗੁਰੂ। ਉਹ ਤਿੰਨਾਂ ਤੋਂ ਪਰੇ, ਓਮ ਨੂੰ ਵੀ ਨਹੀਂ ਛੱਡਿਆ, ਓਮ ਨੂੰ ਲੈ ਲਿਆ ਵਿੱਚ ਲੈ ਕੇ ਨਾ, ਇੱਕ ਓਮ ਇੱਕ ਓਂਕਾਰ ਇੱਕ ਓਂਕਾਰ ਲੈ ਕੇ ਨਾ, ਵੀ ਉਹ ਜਿਹੜਾ ਵਾਹਿਗੁਰੂ ਅੰਤਰਜਾਮੀ ਹੈ ਇਹਨਾਂ ਤਿੰਨਾਂ ਤੋਂ ਪਰੇ ਹੈ। ਫਿਰ ਉਹਦੇ ਅੱਗੇ ਸਾਧ ਸੰਗਤ ਜੀ ਲੱਖਣ ਦੱਸੇ ਨੇ, ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਅੱਗੇ ਮਾਫ ਕਰਨਾ ਨੂੰ ਜਾਣਿਆ ਕਿਵੇਂ ਜਾਂਦਾ? ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਸ ਇੱਕ ਨੂੰ, ਉਹ ਜਿਹੜਾ ਆਕਾਰ ਤੂੰ ਰਹਿਤ ਹੈ, ਇੱਕ ਓਂਕਾਰ ਮਾਫ ਕਰਨਾ ਇੱਕ ਓਂਕਾਰ। ਫਿਰ ਉਹਦੇ ਬਾਰੇ ਜਪਜੀ ਸਾਹਿਬ ਦੱਸਿਆ ਇੱਕ ਓਂਕਾਰ ਸਤਨਾਮ। ਫਿਰ ਅੱਗੇ ਦੱਸਿਆ ਸਤਨਾਮ, ਸੱਤ ਦਾ ਮਤਲਬ ਕਿ ਸਦਾ ਰਹਿਣ ਵਾਲਾ, ਜਿਹਨੇ ਹਮੇਸ਼ਾ ਰਹਿਣਾ। ਜਿਵੇਂ ਰਵਿਦਾਸ ਜੀ ਫਰਮਾਉਂਦੇ ਨੇ, ਨਾਮ ਤੇਰੋ ਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਣ ਝੂਠੇ ਸਗਲ ਪਸਾਰੇ। ਖਾਲਸਾ ਜੀ ਦਾ ਅਰਜ ਕਰ ਰਿਹਾ, ਮਾਫ ਕਰਨਾ ਇੱਕ ਓਂਕਾਰ ਸਤਨਾਮ। ਸੱਤ ਹੀ ਉਹਦਾ ਨਾਮ ਹੈ, ਇਹ ਉਹਦਾ ਨਾਂ ਹੈ ਕਿ ਉਹ ਸੱਤ ਹੈ। ਕਹੋ ਵਾਹਿਗੁਰੂ। ਉਹਦਾ ਇਹ ਨਾਂ ਹੈ ਕਿ ਉਹ ਸੱਤ ਹੈ, ਸਤਨਾਮ ਉਹਦਾ ਇਹ ਨਾਮ ਹੈ ਕਿ ਸੱਤ ਹੈ। ਫਿਰ ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ, ਕਰਤਾ ਪੁਰਖ ਨਿਰਭਉ, ਕਰਤਾ ਪੁਰਖ ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ। ਫਿਰ ਅਗਲੀ ਗੱਲ ਨਿਰਵੈਰ, ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ, ਜੇ ਇਹਦਾ ਮਾਫ ਕਰਨਾ ਉਹਦਾ ਕਿਸੇ ਨਾਲ ਵੈਰ ਨਹੀਂ, ਨੋ ਨਿਰਭਉ ਨਿਰਵੈਰ ਅਕਾਲ ਮੂਰਤ। ਉਹ ਇਹੋ ਜਿਹੀ ਮੂਰਤ ਹੈ ਖਾਲਸਾ ਦੀ ਜਿਹੜੀ ਕਾਲ ਤੋਂ ਰਹਿਤ ਹੈ, ਸਗੋਂ ਕਾਲ ਵੀ ਉਹਦੇ ਅਧੀਨ ਹੈ, ਕਾਲ ਵੀ ਉਹਦੇ ਅਧੀਨ ਹੈ। ਕਾਲ ਅਸੀਂ ਜਿੰਨੇ ਵੀ ਬੈਠੇ ਹਾਂ ਸਾਡਾ ਸਾਰਿਆਂ ਦਾ ਕਾਲ ਆਉਣਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ। ਕਾਲ ਮਾਫ ਕਰਨਾ ਗੁਰੂ ਕੀ ਸੰਗਤ, ਪਰ ਕਾਲ ਵੀ ਉਸ ਵਹਿਰੂ ਦੇ ਅਧੀਨ ਹੈ ਜੋ ਕਾਲ ਤੋਂ ਪਰੇ ਹੈ, ਜੋ ਅਕਾਲ ਹੈ। ਉਹ ਇਸ ਦੀ ਮੂਰਤ ਅਕਾਲ ਮੂਰਤ ਅਯੂਨੀ, ਅਸੀਂ ਜਿੰਨੇ ਬੈਠੇ ਹਾਂ ਜੂਨੀਆਂ ਚ, ਉਹ ਅਯੂਨੀ ਹੈ, ਉਹ ਜੂਨੀਆਂ ਤੋਂ ਪਰੇ ਹੈ। ਅਯੂਨੀ ਸਹਿਭੰਗ, ਸਹਿਭੰਗ ਦਾ ਮਤਲਬ ਜਿਵੇਂ ਸਵਾਇਮ ਸਵਾਇਮ ਸਾਥ, ਜਿਹਦਾ ਮਤਲਬ ਕੀ ਆਪਣੇ ਆਪ, ਜਿਵੇਂ ਆਪਾਂ ਬੋਲਦੇ ਹਾਂ ਕਈ ਤਾਂ ਕਹਿੰਦੇ ਸਤਿ ਸ਼੍ਰੀ ਕਾਰ, ਇਹੀ ਨਹੀਂ ਪਤਾ ਲੱਗਦਾ ਮੈਸਟਰ ਕਾਰ ਦਾ ਜ਼ਿਕਰ ਹੋ ਰਿਹਾ ਕਿ ਮਰੂਤੀ ਕਾਰ ਦਾ ਜ਼ਿਕਰ ਹੋ ਰਿਹਾ। ਕਾਰ ਸ਼ਬਦ ਨਹੀਂ ਹੈ, ਆਪਾਂ ਕਹਿੰਦੇ ਬੋਲੇ ਸੋ ਨਿਹਾਲ, ਇਹਦਾ ਅਰਥ ਨਿਕਲਦਾ। ਕਈ ਤਾਂ ਬੋਲੇ ਕਹਿ ਦਿੰਦੇ ਨੇ, ਬੋਲੇ ਬੋਲੇ ਦਾ ਅਰਥ ਹੁੰਦਾ ਬੋਲਾ ਬਹਿਰਾ, ਇੱਥੇ ਬੋਲੇ ਨਹੀਂ ਹੈ, ਇੱਥੇ ਮਾਫ ਕਰਨਾ ਇੱਥੇ ਬੋਲੇ ਨਹੀਂ ਹੈ, ਇੱਥੇ ਬੋਲੇ ਹੈ ਬੋਲੇ, ਜੋ ਬੋਲੇ ਸੋ, ਜਿਹੜਾ ਬੋਲੂਗਾ ਸੋ ਨਿਹਾਲ, ਉਹ ਨਿਹਾਲ ਹੋ ਜਾਏਗਾ। ਸਤ ਮੈਨੇ ਸਦਾ ਰਹਿਣ ਵਾਲਾ, ਕੀ ਸਦਾ ਰਹਿਣ ਵਾਲਾ ਵਾਹਿਗੁਰੂ। ਸਤ ਸ਼੍ਰੀ, ਸ਼੍ਰੀ ਦਾ ਮਤਲਬ ਸ੍ਰੇਸ਼ਟ, ਸ੍ਰੇਸ਼ਟ ਸਭ ਤੋਂ ਉੱਤਮ, ਸਭ ਤੇ ਉੱਤਮ ਹਰ ਕੀ ਕਥਾ, ਕਮਾਲ ਦੀ ਗੱਲ ਹੈ। ਸਤ ਸ਼੍ਰੀ ਅਕਾਲ, ਉਹ ਵਾਹਿਗੁਰੂ ਜੀ ਦਾ ਕਦੇ ਕਾਲ ਨਹੀਂ, ਉਹ ਜਿਹੜਾ ਬੋਲੇਗਾ, ਜੋ ਬੋਲੇਗਾ, ਜੋ ਬੋਲੇਗਾ ਉਹਦਾ ਨਾਮ ਬੋਲੇਗਾ, ਜੋ ਬੋਲੇਗਾ ਨਾ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਇੱਥੇ ਮਾਫ ਕਰਨਾ ਗੁਰੂ ਜੀ ਫਿਰ ਬਖਸ਼ਿਸ਼ ਕਰ ਰਹੇ ਨੇ। ਖਾਲਸਾ ਜੀ ਜਿਹੜਾ ਧਿਆਨ ਦੇਣਾ, ਨਿਰਭਉ ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ, ਤੇ ਜੇਕਰ ਵਾਹਿਗੁਰੂ ਦਾ ਕਿਸੇ ਨਾਲ ਵੈਰ ਨਹੀਂ, ਕਹੋ ਵਾਹਿਗੁਰੂ, ਤੇ ਜਿਹੜਾ ਵਾਹਿਗੁਰੂ ਨੂੰ ਮੰਨਦਾ ਉਹਦਾ ਕਿਸੇ ਨਾਲ ਵੈਰ ਨਹੀਂ ਹੋ ਸਕਦਾ ਖਾਲਸਾ ਜੀ। ਜੇ ਵਹਿਰੂ ਦਾ ਕਿਸੇ ਨਾਲ ਵੈਰ ਨਹੀਂ ਨਾ, ਜੇ ਵਹਿਰੂ ਦਾ ਕਿਸੇ ਨਾਲ ਵੈਰ ਨਹੀਂ, ਐਵੇਂ ਥੋੜ੍ਹਾ ਕਿਹਾ ਜਿਹਦੀ ਸੰਗਤ ਕਰੋਗੇ ਉਹਦੇ ਵਰਗੇ ਹੋ ਜਾਓਗੇ, ਚੋਰ ਦੀ ਸੰਗਤ ਕਰੋਗੇ ਚੋਰ ਬਣ ਜਾਓਗੇ, ਮਾਫ ਕਰਨਾ ਠੱਗ ਦੀ ਸੰਗਤ ਕਰੋਗੇ ਠੱਗ ਬਣ ਜਾਓਗੇ, ਡਾਕੂ ਦੀ ਸੰਗਤ ਕਰੋਗੇ ਡਾਕੂ ਬਣ ਜਾਓਗੇ। ਖਾਲਸਾ ਦੀ ਮਾਫ ਕਰਨਾ ਜੇ ਰੱਬ ਦੀ ਸੰਗਤ ਕਰੋਗੇ ਨਾ, ਫਿਰ ਸਿਮਰਨ ਕਰਦੇ ਕਰਦੇ ਕਬੀਰ ਜੀ ਕਹਿੰਦੇ ਫਿਰ ਰੱਬ ਹੀ ਬਣ ਜਾਓਗੇ। ਹੁਣ ਜਦ ਰੱਬ ਦਾ ਹੀ ਵੈਰ ਨਹੀਂ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਦ ਬਾਣੀ ਤੂੰ ਗਿਆ, ਕਹੋ ਵਾਹਿਗੁਰੂ, ਜਦ ਸਿਮਰਨ ਕਰਦੇ ਕਰਦੇ ਬਾਣੀ ਪਰਮੇਸ਼ਰ ਦਾ ਰੂਪ ਗਿਆ, ਜੇ ਪਰਮੇਸ਼ਰ ਦਾ ਕਿਸੇ ਨਾਲ ਵੈਰ ਨਹੀਂ ਤਾਂ ਇਹਦਾ ਵੀ ਕਿਸੇ ਨਾਲ ਵੈਰ ਨਹੀਂ ਹੋ ਸਕਦਾ। ਐਵੇਂ ਥੋੜ੍ਹਾ ਕਿਹਾ ਵਿਸਰ ਗਈ ਸਭਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ। ਐਵੇਂ ਥੋੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿਹਾ, ਸੁਖਮਨੀ ਸਾਹਿਬ ਪੜ੍ਹ ਕੇ ਦੇਖੋ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ, ਮਾਫ ਕਰਨਾ, ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਕੀ ਕਰ ਲੋਗੇ, ਜਬ ਧਾਰੇ ਕੋ ਬੈਰੀ ਮੀਤ, ਜਦੋਂ ਤੱਕ ਇਹਦੇ ਮਨ ਚ ਗੱਲ ਬੈਠੀ ਕਿ ਇਹ ਵੈਰੀ ਹੈ ਇਹ ਮਿੱਤਰ ਹੈ, ਗੁਰੂ ਜੀ ਕਹਿੰਦੇ ਨੇ ਤਬ ਲਗ ਨੇਚਲ ਨਾਹੀ ਚੀਤ, ਉਦੋਂ ਤੱਕ ਇਹਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਟੇਕ ਨਹੀਂ ਸਕਦਾ। ਹੁਣ ਜਿਹੜਾ ਵਿਚਾਰ ਕਰੀਏ, ਨਿਰਵੈਰ ਪਰਮੇਸ਼ਰ ਦਾ ਕਿਸੇ ਨਾਲ ਵੈਰ ਨਹੀਂ ਹੈ, ਤੇ ਜੇ ਪਰਮੇਸ਼ਰ ਦਾ ਕਿਸੇ ਨਾਲ ਵੈਰ ਨਹੀਂ ਤੇ ਪਰਮੇਸ਼ਰ ਨੂੰ ਮੰਨਣ ਵਾਲੇ ਦਾ ਕਿਸੇ ਨਾਲ ਵੈਰ ਨਹੀਂ ਹੋ ਸਕਦਾ। ਨਿਰਭਉ ਨਿਰਵੈਰ ਅਕਾਲ ਮੂਰਤ, ਖਾਲਸਾ ਜੀ ਉਹ ਐਸੀ ਮੂਰਤ ਹੈ ਜਿਹੜੀ ਕਾਲ ਤੋਂ ਵੀ ਪਰੇ ਹੈ, ਮੌਤ ਤੋਂ ਵੀ ਪਰੇ ਹੈ, ਤੇ ਜੇ ਪਰਮੇਸ਼ਰ ਦਾ ਕਦੀ ਕਾਲ ਨਹੀਂ ਨਾ ਆਉਂਦਾ, ਫਿਰ ਤਾਂ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੇ ਉਹ ਵੀ ਕਦੇ ਨਹੀਂ ਮਰਦੇ, ਉਹ ਵੀ ਨਹੀਂ ਕਦੇ ਮਰਦੇ, ਖਾਲਸਾ ਨਹੀਂ ਮਾਫ ਕਰਨਾ। ਤਦੇ ਕਬੀਰ ਜੀ ਕਹਿੰਦੇ ਨੇ, ਕਹਿੰਦੇ ਨੇ ਮੈਂ ਨਾ ਮਰੋ, ਕਿੱਡੀ ਵੱਡੀ ਗੱਲ ਹੈ, ਕਹਿੰਦੇ ਮੈਂ ਨਾ ਮਰੋ ਮਰਬੋ ਸੰਸਾਰਾ, ਕਹਿੰਦੇ ਮੈਂ ਨਹੀਂ ਮਰੂੰਗਾ, ਦੁਨੀਆਂ ਮਰੂਗੀ, ਬਈ ਤੂੰ ਕਿਉਂ ਨਹੀਂ ਮਰੂੰਗਾ, ਤੁਸੀਂ ਕਿਉਂ ਨਹੀਂ ਮਰੋਗੇ। ਕਹਿੰਦੇ ਨੇ ਅਬ ਮੋ ਮਿਲਿਓ ਜਿਆਵਣਹਾਰ, ਮੈਨੂੰ ਉਹ ਬੰਦਾ ਮਿਲਿਆ ਜਿਹੜਾ ਮੁਰਦਿਆਂ ਨੂੰ ਜਿਉਂਦੇ ਕਰ ਦਿੰਦਾ, ਜਿਹੜਾ ਮੁਰਦਿਆਂ ਨੂੰ ਜਿਉਂਦੇਗਾ ਮੇਰਾ ਪਿਆਰ ਹੀ ਉਹਦੇ ਨਾਲ ਜਿਹੜਾ ਮਰਦਾ ਨਹੀਂ। ਕਹੋ ਵਾਹਿਗੁਰੂ, ਮੇਰਾ ਪਿਆਰ ਹੀ ਉਹਦੇ ਨਾਲ ਜਿਹੜਾ ਕਦੇ ਮਰਦਾ ਨਹੀਂ। ਕਹਿੰਦੇ ਨੇ ਇਸ ਕਰਕੇ ਕਬੀਰ ਜੀ ਕਹਿ ਰਹੇ ਨੇ,
ਮਰਬੋ ਸੰਸਾਰਾ ਮੈਂ ਨਾ ਮਰੂੰਗੋ, ਮਰਬੋ ਸੰਸਾਰਾ
ਕਰਨਾ। ਕਾਲਤਾ ਜੀ ਆਪਾਂ ਵਿਚਾਰੀਏ, ਅਕਾਲ ਮੂਰਤ ਉਹ ਪਰਮੇਸ਼ਰ ਕਾਲ ਤੋਂ ਪਰੇ ਹੈ, ਸਗੋਂ ਕਾਲ ਵੀ ਜਿਸ ਦੇ ਅਧੀਨ ਹੈ। ਅਕਾਲ ਮੂਰਤ ਅਯੂਨੀ ਸਾਹਿਬ, ਉਹਨੂੰ ਜਾਣਿਆ ਕਿਵੇਂ ਜਾਂਦਾ? ਗੁਰਪ੍ਰਸਾਦ, ਉਹਨੂੰ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਮਾਫ ਕਰਨਾ, ਇੱਧਰ ਭਗਤ ਕਬੀਰ ਜੀ ਫਰਮਾਉਂਦੇ ਨੇ, ਜਿਵੇਂ ਪੀਪਾ ਜੀ ਫਰਮਾਉਂਦੇ ਨੇ, ਜਿਹਨਾਂ ਨੇ ਜਾਣ ਲਿਆ। ਪੀਪਾ ਜੀ ਕੀ ਫਰਮਾਉਂਦੇ ਨੇ? ਜੋ ਬ੍ਰਹਮੰਡ ਸੋਈ ਪਿੰਡ ਹੈ, ਜੋ ਖੋਜੇ ਸੋ ਭਾਵ ਹੈ ਜੀ, ਜੋ ਬ੍ਰਹਮੰਡ ਸੋਈ ਪਿੰਡ ਹੈ, ਜੋ ਖੋਜੇ ਸੋ ਭਾਵ ਹੈ ਜੀ, ਸੋਈ ਪਿੰਡ ਜੋ ਖੋਜੈ ਤੋ ਪਾਵੈ ਜੀ। ਨਜ਼ਰ ਆਉਂਦਾ ਨਾ, ਇਹ ਸਾਰਾ ਤੇਰੇ ਸਰੀਰ ਵਿੱਚ ਹੈ, ਤੇਰੇ ਅੰਦਰੇ ਹੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਪਰ ਗੁਰੂ ਜੀ ਪਰਮਾਉਂਦੇ ਨੇ ਸੰਤਨ ਕਹਿਓ ਪੁਕਾਰ, ਘਟ ਘਟ ਮੈਂ ਹਰ ਚੂ ਬਸੇ, ਘਟ ਘਟ ਮੈਂ ਹਰ ਚੂ ਬਸੇ, ਸੰਤਨ ਕਹਿਓ ਪੁਕਾਰ। ਘੱਟ ਘੱਟ ਮੈਂ ਹਰ ਜੂਬਤੇ, ਦੇਖੋ ਸਿਧਾਂਤ ਕਿਵੇਂ ਮੇਲ ਖਾ ਰਹੇ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਹੁੰਚੋ ਸੰਗਰੂਰ ਦਾ ਲੱਕ, ਸ਼ੇਖੇ ਬਰਨਾਲੇ ਦੀ ਧਰਤੀ ਤੇ ਪੁੱਜੇ ਨੇ ਖਾਲਸਾ ਦੀ। ਇਹ ਸ਼ੇਖਾ ਪਿੰਡ ਖਾਲਸਾ ਦੀ ਇਹ ਬਰਨਾਲੇ ਦੇ ਵਿੱਚ ਪੈਂਦਾ, ਬਰਨਾਲੇ ਦੇ ਨੇੜੇ। ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉਹਨਾਂ ਸਮਿਆਂ 'ਚ ਇਸ ਇਲਾਕੇ 'ਚ ਬੜੇ ਸੰਘਣੇ ਜੰਗਲ ਹੁੰਦੇ, ਤਾਂ ਬੜੇ ਬੜੇ ਜੋਗੀ ਜਤੀ ਸੰਨਿਆਸੀ, ਇਹਨਾਂ ਨੂੰ ਪਤਾ ਲੱਗਿਆ ਸਤਸੰਗ ਜੀ ਸਿੱਧ ਜਤੀ ਜੋਗੀ ਸੰਨਿਆਸੀਆਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗਤੀ ਦੇ ਨੌਵੇਂ ਵਾਰਸ਼ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਇਲਾਕੇ 'ਚ ਆਏ ਨੇ। ਇਹ ਸਾਰੇ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ, ਨਮਸਕਾਰ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਜਾਂਦੇ ਹੈ। ਗੁਰੂ ਜੀ ਨੇ ਜੀ ਆਇਆਂ ਨੂੰ ਆਖਿਆ, ਪੁੱਛਣਾ ਕੀਤਾ, ਪ੍ਰੇਮੀ ਹੋ ਕਿੱਥੇ ਰਹਿੰਦੇ ਹੋ, ਕੀ ਕਰਦੇ ਹੋ? ਇਹਨਾਂ ਆਖਿਆ, ਮਹਾਰਾਜ ਘਰ ਬਾਰ ਛੱਡ ਕੇ ਅਤੇ ਜੰਗਲਾਂ ਦੇ ਵਿੱਚ ਜਾਂਦੇ ਹਾਂ, ਘਰ ਬਾਰ ਛੱਡ ਕੇ ਜੰਗਲਾਂ ਦੇ ਵਿੱਚ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਆਏ ਹਾਂ। ਗੁਰੂ ਸਾਹਿਬ ਲੱਗੇ ਕਰੋ ਪਰਮੇਸ਼ੁਰ ਜੰਗਲਾਂ 'ਚ ਹੈ। ਉਸ ਮੌਕੇ ਸ਼ਬਦ ਉਚਾਰਨ ਕੀਤਾ, ਕਾਹੇ ਰੇ ਬਨ ਖੋਜਣ ਜਾਈ। ਕਹਿੰਦੇ ਨੇ ਜਿਹੜੇ ਰੱਬ ਨੂੰ ਜੰਗਲਾਂ 'ਚ ਲੱਭਦੇ ਫਿਰਦੇ ਹੋ, ਜੰਗਲਾਂ 'ਚ ਨਹੀਂ ਹੈਗਾ, ਕਾਹਨੂੰ ਜੰਗਲਾਂ 'ਚ ਲੱਭਦੇ ਫਿਰਦੇ ਹੋ? ਸੱਪ ਤਾਂ ਵੜਿਆ ਵੜ ਗਿਆ ਰੁੱਢ 'ਚ, ਹੁਣ ਜੇ ਰੁੱਢ ਦੇ ਉੱਤੇ ਅਸੀਂ ਲਾਠੀ ਮਾਰੀਏ ਅਤੇ ਰੁੱਢ 'ਤੇ ਲਾਠੀ ਮਾਰਿਆ ਸੱਪ ਨਹੀਂ ਮਰਨਾ, ਸੱਪ ਤਾਂ ਮਰੂਗਾ ਜੇ ਸੱਪ ਦੀ ਸਰੀਰ ਦੇ ਉੱਤੇ ਲਾਠੀ ਮਾਰਾਂਗੇ। ਸੱਪ ਦੇ ਸਿਰ 'ਤੇ ਲਾਠੀ ਮਾਰਾਂਗੇ, ਵਰਮੀ ਮਾਰੀ ਸਾਪ ਨਾ ਮੂਆ। ਖਾਲਸਾ ਦੀ ਜੇ ਵਰਮੀ 'ਤੇ ਰੁੱਢ 'ਤੇ ਲਾਠੀ ਮਾਰੀਏ ਸੱਪ ਨੇ ਨਹੀਂ ਮਰਨਾ। ਉਹ ਮੌਕੇ ਗੁਰੂ ਜੀ ਲੱਗੇ ਕਹਿੰਦੇ, ਪ੍ਰੇਮੀਓ ਜੰਗਲਾਂ ਦੇ ਵਿੱਚ ਤਾਂ ਰੱਬ ਹੈ ਹੀ ਨਹੀਂ, ਮੂਰਖੋ ਜੰਗਲਾਂ 'ਚ ਰੱਬ ਲੱਭਦੇ ਫਿਰਦੇ? ਨੌ ਦਸਵੇਂ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਸਾਹਿਬ ਫਰਮਾਉਂਦੇ ਨੇ ਜੰਗਲਾਂ ਦੇ ਵਿੱਚ ਰੱਬ ਕਿੱਥੇ ਹੈ? ਜੰਗਲਾਂ ਦੇ ਰੱਬ ਤਾਂ ਹੈ ਹੀ ਨਹੀਂ। ਜੇ ਜੰਗਲਾਂ ਦੇ ਵਿੱਚ ਰੱਬ ਹੁੰਦਾ ਤਾਂ ਜੰਗਲੀ ਜਾਨਵਰਾਂ ਨੂੰ ਰੱਬ ਮਿਲ ਜਾਂਦਾ, ਜੰਗਲਾਂ 'ਚ ਤਾਂ ਰੱਬ ਹੈ ਹੀ ਨਹੀਂ। ਉਸ ਮੌਕੇ ਬਾਣੀ ਉਚਾਰਨ ਕੀਤੀ, ਇਹਨਾਂ ਫਿਰ ਬੇਨਤੀ ਕੀਤੀ, ਮਹਾਰਾਜ ਜੇ ਜੰਗਲਾਂ 'ਚ ਰੱਬ ਨਹੀਂ ਫਿਰ ਰੱਬ ਹੈ ਕਿੱਥੇ? ਉਸ ਮੌਕੇ ਗੁਰੂ ਜੀ ਉਪਦੇਸ਼ ਦੇ ਰਹੇ ਨੇ, ਕੰਨ ਵਿੱਚ ਜੰਗਲਾਂ ਦੇ ਢੂੰਡਦਾ ਖੋਜ ਮਨ ਆਪਣੇ ਨੂੰ, ਜੰਗਲਾਂ ਦੇ ਢੂੰਡਦਾ ਖੋਜ ਮਨ ਆਪਣੇ ਪਿਆਰੇ ਖੋਜ ਮਨ ਆਪਣੇ ਨੂੰ। ਵਾਚੀ ਸਦਾ ਅਨੇਪਾ ਤੋਹੀ ਤੰਗ ਕਮਾਈ ਗੁਰਦੇਵ ਲੱਗੇ ਕਰ ਜੋਗੀਓ ਐ ਸਿੱਧੋ ਐ ਸੰਨਿਆਸੀ ਹੋ ਜੰਗਲਾਂ ਚ ਕੀ ਲੱਭਦੇ ਫਿਰਦੇ ਹੋ ਉਹ ਜਿਹਨੂੰ ਜੰਗਲਾਂ ਵਿੱਚ ਲੱਭਦੇ ਫਿਰਦੇ ਹੋ ਜੰਗਲਾਂ ਵਿੱਚ ਨਹੀਂ ਉਹ ਤਾਂ ਤੁਹਾਡੇ ਅੰਦਰ ਬੈਠਾ ਹੈ ਸਰਬ ਨਿਵਾਸੀ ਜਿਹਦਾ ਸਾਰੀਆਂ ਥਾਵਾਂ ਤੇ ਨਿਵਾਸ ਹੈ ਵਾਸ ਰੱਖਦਾ ਜਿਹੜਾ ਵੇਖੋ ਸਿਧਾਂਤ ਕਿਵੇਂ ਮੇਲ ਖਾ ਰਿਹਾ ਬਾਬਾ ਫਰੀਦ ਜੀ ਕੀ ਫਰਮਾਉਂਦੇ ਨੇ ਫਰੀਦ ਜੀ ਕਹਿੰਦੇ ਨੇ 36 ਸਾਲ ਦੀ ਤਪੱਸਿਆ ਤੋਂ ਬਾਅਦ ਖਾਲਸਾ ਜੀ ਪਹੁੰਚੋ ਜਮੇਰ ਖਾਲਸਾ ਜੀ ਜਦੋਂ ਫਰੀਦ ਨੂੰ ਆਪਣੇ ਪੀਰ ਦੀ ਸੰਗਤ ਮਿਲੀ ਗੁਰੂ ਦੀ ਸੰਗਤ ਮਿਲੀ ਕਹਿ ਲਓ ਜਦੋਂ ਸਿਮਰਨ ਭਜਨ ਦੀ ਕਰਕੇ ਕਮਾਈ ਹੋਇਆ ਗਿਆਨ 36 ਸਾਲ ਜੰਗਲਾਂ 'ਚ ਧੱਕੇ ਖਾਂਦੇ ਰਹਿ ਫਿਰ ਫਰੀਦ ਨੂੰ ਵੀ ਆਹ ਗੱਲ ਕਹਿਣੀ ਪਈ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਹੋ ਵਾਹਿਗੁਰੂ ਫਰੀਦ ਜੀ ਫਰਮਾਉਂਦੇ ਨੇ ਜੰਗਲ ਜੰਗਲ ਕਿਆ ਟੁੰਡੇ ਪਣ ਕੰਡੇ ਮੋੜੇ ਉਹ ਵਸੀ ਰੱਬ ਹਿਆਲੀਆ ਬਹੁਰ ਕਿਆ ਟੁੰਡੇ ਐਵੇਂ ਤੂੰ ਜੰਗਲਾਂ ਵਿੱਚ ਧੱਕੇ ਖਾਂਦਾ ਰਿਹਾ ਜਿਹਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਧੱਕੇ ਖਾਂਦਾ ਰਿਹਾ ਉਹ ਤੇ ਤੇਰੇ ਹਿਰਦੇ 'ਚ ਵੱਸਦਾ ਸੀ ਵਸੀ ਰੱਬ ਹਿਆਲੀਆ ਹੁਣ ਗੁਰੂ ਜੀ ਲੱਗੇ ਕਹਿਣ ਪ੍ਰੇਮੀ ਜੰਗਲਾਂ ਦੇ ਵਿੱਚ ਕੀ ਤੁਰੇ ਫਿਰਦੇ ਕੀ ਲੱਭਦੇ ਫਿਰਦੇ ਰੱਬ ਜੰਗਲਾਂ 'ਚ ਬੈਠਾ ਕਿਤੇ ਜਿਹਨੂੰ ਜੰਗਲਾਂ ਦੇ ਵਿੱਚ ਲੱਭਦੇ ਹੋ ਤਾਂ ਤੁਹਾਡੇ ਅੰਦਰ ਬੈਠਾ ਖਾਲਸਾ ਜੀ ਇਹਨਾਂ ਫਿਰ ਬੇਨਤੀ ਕੀਤੀ ਮਹਾਰਾਜ ਉਹ ਨਜ਼ਰ ਨਹੀਂ ਆਉਂਦਾ ਹਜ਼ੂਰ ਲੱਗੇ ਕਰ ਪ੍ਰੇਮੀਓ ਗੁਲਾਬ ਦੇ ਫੁੱਲ ਵਿੱਚ ਸੁਗੰਧੀ ਹੁੰਦੀ ਨਜ਼ਰ ਆਉਂਦੀ ਹੈ ਵਾਹਿਗੁਰੂ ਰੂਪ ਰੰਗ ਰੇਖ 'ਚ ਨਿਆਰਾ ਹੈ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਕਿਉਂ ਫਰਮਾਉਂਦੇ ਨੇ ਰੂਪ ਨ ਰੇਖ ਨ ਰੰਗ ਕਿਸ਼ ਸਾਹਿਬ ਗੁਰੂ ਕਲਗੀਆਂ ਵਾਲੇ ਸ੍ਰੀ ਜਾਪ ਸਾਹਿਬ ਦੇ ਸ਼ੁਰੂ ਵਿੱਚ ਫਰਮਾਉਂਦੇ ਨੇ ਚੱਕਰ ਚਹਨੋ ਵਰਨ ਰੂਪ ਤੇਰਾ ਲਖਿਆ ਨਾ ਜਾਵੇ ਵਾਹਿਗੁਰੂ ਚੱਕਰ ਚਹਨੋ ਵਰਨ ਰੂਪ ਤੇਰਾ ਲਖਿਆ ਨਾ ਜਾਵੇ ਵਾਹਿਗੁਰੂ